एक ओंकार सतनाम कर्ता पुरुष निर्भो निर्वैर्य अकाल मूर्त अजूनी सैभंग गुर प्रसाद जप पाद सच जुगाद सच है भी सच नानक होसी भी सच एक अदुती गुरु नानक देवा ओंकार गुर अंग देव सतनाम गुर अमर प्यारे करता रामदास गुरबारे पुरख श्री अर्जन सुखदानी निरपो हर गोबिंद गुण खानी निर्वैर गुरु है श्री हर राय अकाल मूर्त हर कृष्ण त्याए अजूनी तेग बहादुर राई सै भंगुर दशमेश सहाय गुर प्रसाद ग्रंथ गुर ज्ञाना वाहि गुरु बंधन भगवाना दर्शयो चाहे जो सतगुरु सो दर्शै गुर ग्रंथ पढ़े सुने स्वार्थ लहै परमार्थ को पंथ जो मुझ वचन सुनन की चाहे ग्रंथ विचार सुनो चित लाए मेरो रूप ग्रंथ जी जान जाभे भेद न रंचक मान पूर्ण देखियो आत्मा द्वैत सर्व निवार पै शांत मन संत जेहे ते पद नमो हमार बेस मारे अथाह अगंति अतोले ज्यो बुलाव हो त्यों नानक दास बोले वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सत्संग जीओ आप सर्वत संगतान जितनी भी माई पाई सतगुरां दी पावन पवित्र हजूरी दे अंदर उस स्थान ते बैठे हो जिसकी गल भाई गुरदास साहब जी कहिंदे ने साध संगत स्थान जगमग नूर है लख लख शशि अरपान किरण ठारूर है लखां चंद्रमा ते सूरज मिलके भी सूरज जो रोशनी नहीं दे सकता जिहड़ी साध संगत जी ज्ञान की रोशनी मिलती है चंद्रमा वो ठंड नहीं दे सकता जो शांति शब्द तो सत्संग दे अंदर प्राप्त होंगी उस टिकाने ते आप जी बैठे हो गुरु नानक दे ग्यारहवें स्वरूप संसार दे दाते जो ज्ञान स्वरूप हो करके पार में परमेश्वर जी गुरु स्वरूप हो करके संसार दे अंदर आप नारायण कला धार जग में परवरियो अनकंग न विदते जस मनसा सा नानका अनक रहत परमात्म जोई नानक नाम कहा वह सोई आद निरंजन है गुरु नानक धार के मूर्त है जग आयो रोम रोम कोट ब्रह्मांड को निवास जास मान सो तार तार दर्श दिखाए हैं वो दाता जी ने दस जामे मनुखी स्वरूप देखने वास्ते लगता सी पंज भौतिक देह लगती सी पर ज्योत रूप हर आप गुरु नानक कहा है वो ज्योति स्वरूप दस जामे जिमें बादशाह दे कोल दस पिशाकां होण रंग बिरंगियां होण वो जिस्म दियां पिशाकां पहनियां पर गुरु एक ही ज्योत ओहा जुगत सह सह काया फिर पलटिया काया बदलती रही ਗਿਆਰਵੇਂ ਥਾਂ ਤੇ ਸੰਸਾਰ ਦੇ ਵਾਸਤੇ ਸਦਾ ਹੀ ਯੁੱਗ ਬਦਲਣ ਪਰ ਸਿੱਖਾਂ ਦਾ ਗੁਰੂ ਨਾ ਬਦਲੇ, ਉਹੀ ਰਹੇ ਨਿਰਗੁਣ ਤੇ ਸਰਗੁਣ ਦਾ ਸਾਂਝਾ ਸਰੂਪ, ਭਾਵੇਂ ਗਿਆਨ ਸਰੂਪ ਕਹੋ, ਨਾਮ ਸਰੂਪ ਕਹੋ, ਗੁਰੂ ਸਰੂਪ ਕਹੋ, ਨਿਰੰਕਾਰ ਸਰੂਪ ਕਹੋ, ਇਹ ਸਭ ਗੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮੌਜੂਦ ਹਨ ਤੇ ਉਸ ਦਾਤਾ ਜੀ ਦੀ ਸਾਧ ਸੰਗਤ ਰੂਪ ਗੋਦ ਦੇ ਅੰਦਰ ਬੱਚਿਆਂ ਦੀ ਨਿਆਂ ਜਿਵੇਂ ਮਾਤਾ ਪਿਤਾ ਦੀ ਗੋਦ ਵਿੱਚ ਬੱਚੇ ਨੂੰ ਕਿਸੇ ਪ੍ਰਕਾਰ ਦਾ ਵੀ ਕੋਈ ਡਰ ਨਹੀਂ ਹੁੰਦਾ, ਭੈ ਨਹੀਂ ਹੁੰਦਾ, ਤੇ ਇਸੇ ਤਰ੍ਹਾਂ ਜਿਹੜਾ ਸਤਸੰਗਤ ਦੀ ਗੋਦ ਦੇ ਅੰਦਰ ਗੁਰੂ ਸਾਹਿਬ ਦੀ ਆਪਣੀ ਗੋਦ ਹੈ, ਜਿਹੜਾ ਸਿੱਖ ਬੱਚਾ ਇਹਦੇ ਵਿੱਚ ਆ ਗਿਆ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਜੰਮਣ ਮਰਨ ਦਾ ਜਮਾਂ ਦਾ ਕੋਈ ਭੈ ਨਹੀਂ ਹੈ। ਸੋ ਆਓ ਮਨ ਬਿਰਤੀਆਂ ਇਕਾਗਰ ਕਰੋ, ਸਤਿਗੁਰਾਂ ਨੂੰ ਜੋ ਪਾਇਆ ਉਹ ਸਤਿਗੁਰਾਂ ਨੇ ਪਿੱਛੇ ਅਖਵਾਇਆ, ਜੋ ਅੱਜ ਪਾਏਗਾ ਸਤਿਗੁਰੂ ਨੂੰ। ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਉ ਜੀਉ ਦੇ ਭਾਵ ਦੇ ਅੰਦਰ ਆਪਾਂ ਆਨੰਦ ਮਾਣੀਏ। ਵਿਦਵਾਨ ਸੱਜਣ ਸਭਾ ਦੇ ਅੰਦਰ, ਸਤਸੰਗਤ ਦੇ ਅੰਦਰ ਬਿਰਾਜਮਾਨ ਹੁਣੇ ਹੁਣ ਢਾਡੀ ਸਿੰਘ ਸਾਹਿਬਾਨ, ਭਾਈ ਗੁਰਮੇਲ ਸਿੰਘ ਜੀ ਦੀਵਾਨਾ, ਉਹਨਾਂ ਦੇ ਕੋਲੋਂ ਬਹੁਤ ਬੜੇ ਪਿਆਰ ਦੇ ਨਾਲ ਆਪ ਜੀ ਨੇ ਢਾਡੀ ਵਾਰਾਂ ਸਰਵਣ ਕੀਤੀਆਂ। ਗਿਆਨੀ ਜੀ ਹੋਰੀ, ਗਿਆਨੀ ਗੁਰਵਿੰਦਰ ਸਿੰਘ ਜੀ ਜਿਹੜੇ ਕਥਾ ਦੁਆਰਾ ਆਪ ਜੀ ਨੂੰ ਨੀਤੀ ਨਿਹਾਲ ਕਰਦੇ ਹੈ, ਸੰਗਤ ਦੇ ਅੰਦਰ ਸੁਸ਼ੋਭਿਤ ਹਨ। ਭਾਈ ਬਲਜੀਤ ਸਿੰਘ ਜੀ ਜਿਹੜੇ ਬਹੁਤ ਗੁਰਬਾਣੀ ਦਾ ਜਿੱਥੇ ਅਰਥਾਂ ਦਾ ਬੋਧ ਰੱਖਦੇ ਹੈ, ਵਿਸ਼ਰਾਮ ਭੇਦ, ਉਚਾਰਨ ਭੇਦ, ਭਾਗਾਂ ਵਾਲੇ ਬੱਚੇ ਨੇ ਜਿਹੜੇ ਇਹਨਾਂ ਦੇ ਕੋਲੋਂ ਸੰਥਿਆ ਕਰਦੇ ਹੈ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ ਸਾਡੇ ਆਉਣ ਵਾਲੀ ਸੰਪਰਦਾ ਦੇ ਇਸ ਤਰ੍ਹਾਂ ਦੇ ਵਿਦਵਾਨ, ਸੰਪਰਦਾ ਦਾ ਭਵਿੱਖ ਹੈ ਇਹ, ਇਹਨਾਂ ਨੌਜਵਾਨਾਂ ਨੇ ਅੱਗੇ ਪ੍ਰਚਾਰ ਦੀ ਕਮਾਨ ਸੰਭਾਲਣੀ ਹੈ, ਮਨਵਤੀ ਲੋਕਾਂ ਦੇ ਨਾਲ ਸ਼ਬਦ ਦੀ ਜੰਗ ਕਰਨੀ ਹੈ, ਮਨਵਾਦ ਦਾ ਪ੍ਰਹਾਰ ਕਰਨ ਵਾਸਤੇ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਅਣਿਆਲੇ ਤੀਰ ਛੱਡਦੇ ਰਹਿਣੇ। ਹਰਮ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਨਾਜੇ। ਤੇ ਰਾਗੀ ਸਿੰਘ ਸਾਹਿਬਾਨ ਬਹੁਤ ਪਿਆਰ ਦੇ ਨਾਲ, ਇਹ ਵੀ ਸਾਡੀ ਆਪਣੀ ਸੰਪਰਦਾ ਦੇ ਸਿੰਘ ਹਨ, ਤੇ ਸਤਿਗੁਰੂ ਮਹਾਰਾਜ ਸਾਹਿਬ ਦੀ ਬਖਸ਼ਿਸ਼ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਜੋ ਵਿਚਾਰ ਚੱਲ ਰਹੀ ਹੈ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਵਨ ਅੰਮ੍ਰਿਤ ਵਚਨ ਸੋਠ ਰਾਗ ਦੇ ਅੰਦਰ ਸਤਿਗੁਰਾਂ ਦਾ ਇੱਕ ਵਚਨ ਹੈ, ਸਤਿਗੁਰੂ ਮਹਾਰਾਜ ਸਾਹਿਬ ਗਰੀਬ ਨਿਵਾਜ ਫਰਮਾਨ ਕਰਦੇ ਨੇ, ਮਨ ਰੇ ਕੌਣ ਕੁ ਮਤ ਤੈਲੇ, ਹੇ ਮਨ ਇਹ ਦੇਖੋ ਉੱਤਮ ਭਗਤੇ ਦੀ ਨਿਸ਼ਾਨੀ ਹੈ। ਇਹ ਤਿੰਨ ਪ੍ਰਕਾਰ ਦੇ ਭਗਤੇ ਦੇ ਰੂਪ ਵੇਖੇ ਗਏ ਇਹਨਾਂ ਗ੍ਰੰਥਾਂ ਵਿੱਚ। ਭਗਤੇ ਦਾ ਇੱਕ ਰੂਪ ਹੈ, ਉਹਨੂੰ ਸਭ ਤੋਂ ਤੀਸਰੇ ਦਰਜੇ ਦਾ ਕਿਹਾ ਗਿਆ, ਕਨਿਸ਼ਠ ਰੂਪ ਹੈ ਉਹ ਭਗਤੇ ਦਾ, ਤੇ ਜਿਹਦੇ ਵਿੱਚ ਤਾੜਨਾ ਕਰ ਕਰਕੇ ਉਪਦੇਸ਼ ਦਿੱਤਾ ਜਾਏ, ਇਹ ਉਪਦੇਸ਼ ਤਾਂ ਹੋਵੇ ਪਰ ਨਾਲ ਤਾੜਨਾ ਵੀ ਹੋਵੇ, ਤੇ ਉਹਨੂੰ ਕਨਿਸ਼ਠ ਭਗਤ ਹੋਵੇ। ਤੇ ਮੱਧਮ ਭਗਤਾ ਹੁੰਦਾ ਜਿਹੜਾ ਕਿਸੇ ਦੀ ਪ੍ਰਥਾਏ ਉਹਦਾ ਨਾਮ ਲੈ ਕੇ, ਤੇ ਜਿਵੇਂ ਭਗਵਾਨ ਕ੍ਰਿਸ਼ਨ ਜੀ ਨੇ ਆਪਣੇ ਉਪਦੇਸ਼ ਦੇ ਵਿੱਚ ਬਾਰ ਬਾਰ ਪਾਰਥ ਦਾ ਨਾਂ ਲਿਆ, ਅਰਜਨ ਦਾ ਨਾਂ ਲਿਆ, ਸਪਸ਼ਟ ਹੈ ਵੀ ਅਰਜਨ ਨੂੰ ਉਪਦੇਸ਼ ਦੇ ਰਹੇ। ਵਸ਼ਿਸ਼ਠ ਜੀ, ਵਸ਼ਿਸ਼ਠ ਪੁਰਾਣ ਬਣਦਾ ਹੈ, ਉਹ ਬਾਰ ਬਾਰ ਰਾਮ ਜੀ ਦਾ ਨਾਂ ਲੈ ਕੇ ਕਹਿੰਦੇ ਨੇ, ਹੇ ਰਾਮ ਤੂੰ ਧਿਆਨ ਦੇ ਨਾਲ ਸੁਣ, ਤੂੰ ਬ੍ਰਹਮ ਹੈ, ਇਹ ਸੰਸਾਰ ਉਸੇ ਦਾ ਰੂਪ ਹੈ, ਤੂੰ ਵੀ ਉਹਦਾ ਰੂਪ ਹੈ, ਤੇ ਉਪਦੇਸ਼ ਦੇ ਰਹੇ, ਇਹ ਮੱਧਮ ਭਗਤੇ ਦਾ ਰੂਪ ਹੈ। ਤੇ ਉੱਤਮ ਭਗਤਾ ਜਿਹੜਾ ਹੈ ਉਹ ਉਪਦੇਸ਼ ਤਾਂ ਭਾਰੇ ਸਾਰੇ ਸੰਸਾਰ ਦੇ ਜਗਿਆਸੂਆਂ ਨੂੰ ਦਿੰਦਾ, ਪਰ ਆਪਣੇ ਮਨ ਪ੍ਰਤੀ ਉਚਾਰਨ ਕਰਦਾ, ਉਹਨੂੰ ਕਹਿੰਦੇ ਨੇ ਉੱਤਮ ਭਗਤ। ਹੁਣ ਗੁਰੂ ਸਾਹਿਬ ਦੇ ਕੋਲ ਤਾਂ ਕਮੱਤ ਹੈ ਹੀ ਨਹੀਂ, ਗੁਰਮਤ ਹੈ ਮਹਾਰਾਜ ਦੇ ਕੋਲ, ਪਰ ਆਪਣੇ ਮਨ ਨੂੰ ਮੁਖਾਤ ਕਰਕੇ ਨਹੀਂ। ਮਨ ਰੇ ਕੌਣ ਕੁਮਤ ਤੈਨੇ, ਤੇ ਇਹ ਉਪਦੇਸ਼ ਹੈ ਜਗਿਆਸੂ ਨੂੰ ਕਿ ਹੇ ਜਗਿਆਸੂ, ਕਿਹੜੀ ਖੋਟੀ ਮਤ ਲੈ ਲਈ ਤੈਂ? ਤੇ ਦੂਸਰਾ ਸੰਪਰਦਾਈ ਅਰਥ ਇਹਦਾ ਇਹ ਬਣਦਾ, ਇਹ ਕੀ ਤੋਂ ਲੈ ਲਈ ਖੋਟੀ ਮਤ? ਦੋਨੇ ਅਰਥ ਬਣਦੇ ਨੇ, ਕੌਣ ਕੀ ਤੋਂ ਲੈ ਲਈ ਮਤ ਇਹ ਤੈਂ, ਤੇ ਕਿਹੜੀ ਖੋਟੀ ਮਤ ਲੈ ਲਈ? ਦੋਨੇ ਅਰਥ ਚੱਲਦੇ ਨੇ। ਚਲੋ ਆਪਾਂ ਮਨੁੱਖਾ ਸਰੀਰ ਦੇ ਪ੍ਰਕਰਨ ਤੇ ਇਸ ਕਰਕੇ ਇਹਨਾਂ ਪੰਕਤੀਆਂ ਦਾ ਬਹੁਤਾ ਵਿਸਥਾਰ ਨਾ ਕਰੀਏ ਤੇ ਕੇਵਲ ਦਰਸ਼ਨ ਹੀ ਕਰ ਲਈਏ। ਮਨ ਰੇ ਕੌਣ ਕੁਮਤ ਤੈ ਲਈ ਨਹੀਂ ਪੁੱਛਿਆ ਗਰੀਬ ਨਵਾਜ, ਤੁਸੀਂ ਉਪਦੇਸ਼ ਸਾਨੂੰ ਬਖਸ਼ ਦਿਓ, ਇਹ ਤੁਹਾਡੀ ਇੱਕ ਬਹੁਤ ਢੰਗ ਤਰੀਕਾ ਸੰਸਾਰ ਦੇ ਅਵਤਾਰਾਂ ਤੋਂ ਵੱਖਰਾ, ਤੁਸੀਂ ਆਪਣੇ ਮਨ ਪ੍ਰਤੀ ਉਚਾਰਨ ਕਰਕੇ, ਪਰ ਇਹ ਸਾਡੀ ਗੱਲ ਹੈ ਮਹਾਰਾਜ, ਪਰ ਕਿਰਪਾ ਕਰਕੇ ਦੱਸੋ ਵੀ ਇਹ ਕੁਮਤ ਹੁੰਦੀ ਕਿਹੜੀ ਹੈ? ਖੋਟੀ ਮਤ ਦਾ ਲੱਛਣ ਦੱਸੋ ਤਾਂ ਕਿ ਸਾਨੂੰ ਪਤਾ ਲੱਗੇ ਸਾਡੇ ਚ ਉਹ, ਅਸੀਂ ਸੁਧਾਰ ਕਰਾਂਗੇ ਆਪਣੇ ਆਪ। ਤੇ ਮਹਾਰਾਜ ਕਹਿੰਦੇ ਗੁਰਸਿੱਖੋ ਇਹਦੇ ਵਿੱਚ ਖੋਟੀ ਮਤ ਦੇ ਤਿੰਨ ਚਾਰ ਕਰਤਵ ਨੇ, ਜਿਹਦੇ ਵਿੱਚ ਹੋਣ ਤਾਂ ਸਮਝ ਲਓ ਵੀ ਮੇਰੇ ਕੋਲ ਖੋਟੀ ਮਤ ਹੈ। ਮਤ ਹੈ ਜਿਹੜੀ ਚਾਰ ਪ੍ਰਕਾਰ ਦੀ ਹੁੰਦੀ ਹੈ, ਤੇ ਇੱਕ ਤਾਂ ਹੈ ਮਨ ਮਤ, ਮਤ ਦਾ ਨਾਮ ਸਿੱਖਿਆ ਦਾ ਹੈ, ਆਪਣੀ ਹੀ ਮਨ ਦੀ ਸਿੱਖਿਆ, ਜੋ ਮਨ ਨੇ ਕਿਹਾ ਉਹੀ ਕੀਤਾ। ਜੇ ਮਨ ਨੇ ਕਹਿ ਦਿੱਤਾ ਵੀ ਅੱਜ ਗੁਰਦੁਆਰੇ ਨਹੀਂ ਜਾਣਾ, ਤੇ ਬੱਚਾ ਭਾਈ ਸਾਹਿਬ ਤੂੰ ਅੱਜ ਗੁਰਦੁਆਰੇ, ਕਹਿੰਦਾ ਜੀ ਮੇਰਾ ਮਨ ਨਹੀਂ ਮੰਨਦਾ, ਫਿਰ ਤੂੰ ਗੁਰੂ ਕਾ ਸਿੱਖ ਥੋੜ੍ਹੀ ਆ, ਤੂੰ ਤਾਂ ਆਪਣੇ ਮਨ ਦਾ ਸਿੱਖ ਹੋਇਆ। ਫਿਰ ਜਹੈਂ ਧਰਮਸਾਲ ਤਹੇ ਨੀਤ ਜਾਈ ਹੈ, ਗੁਰੂ ਤਾਂ ਕਹਿੰਦਾ ਵੀ ਜਿੱਥੇ ਧਰਮਸਾਲ ਹੈ ਗੁਰਦੁਆਰਾ, ਤੇਰੀ ਡਿਊਟੀ ਬਣਦੀ ਹੈ। ਲੱਗੇ ਦੀਵਾਨ ਮੂਲ ਨਹੀਂ ਜਾਵੇ, ਸੋ ਤਨਖਾਹੀਆਂ ਬਡੋ ਕਹਾਵੇ। ਗੁਰੂ ਸਾਹਿਬ ਤਾਂ ਕਹਿੰਦਾ ਉਹ ਮੈਂ ਸਿੱਖ ਨੂੰ ਤਨਖਾਹੀਆਂ ਕਹਿੰਦਾ, ਜਿਹੜਾ ਕਥਾ ਕੀਰਤਨ ਹੁੰਦਾ ਹੋਵੇ ਤੇ ਉਹਦੇ ਵਿੱਚ ਜਾਵੇ। ਇਸ ਕਰਕੇ ਇਹ ਫਿਰ ਮਨ ਦਾ ਸਿੱਖ ਹੋਇਆ ਨਾ, ਵੀ ਮੈਂ ਕਾਹਦੇ ਲਈ ਜਾਣਾ ਜੀ ਉੱਥੇ, ਮੇਰਾ ਮਨ ਨਹੀਂ ਮੰਨਦਾ। ਤੇ ਇਸ ਕਰਕੇ ਭਾਈ ਇਹਨੂੰ ਕਹਿੰਦੇ ਨੇ ਮਨ ਮਤ। ਮਨ ਕੀ ਮਤ? ਤਿਆਗੋ ਅਰਜਨ, ਤਿਆਗ ਦਿਓ ਇਹਨੂੰ। ਨਾਲ ਇਹ ਵੀ ਕਿਹਾ ਇਹ ਬਾਤ ਕਠੈਨੀ, ਇਹ ਗੱਲ ਸੌਖੀ ਜੀ ਹੈ ਨਹੀਂ, ਮਨ ਦੀ ਮਤ ਛੱਡਣੀ ਔਖੀ ਹੈ, ਪਰ ਇਹਨੂੰ ਤਿਆਗੇ ਤੋਂ ਬਿਨਾਂ ਤੇਰਾ ਬਣਨਾ ਵੀ ਕੁਛ ਨਹੀਂ। ਤੇ ਦੂਸਰੀ ਹੈ ਅਨ ਮਤ, ਅਨ ਨਾਮ ਹੋਰ ਦਾ ਹੈ, ਤੇ ਦੂਸਰੇ ਦੀ ਮਤ ਦੇ ਅਨੁਸਾਰ ਚੱਲਣਾ। ਸ਼ੈਤਾਨ ਲੋਕ ਨੇ ਤੇ ਕਈ ਵਾਰ ਘਰ ਵਿੱਚ ਪਾੜਾ ਪਾਉਣ ਵਾਸਤੇ ਪਤਨੀ ਨੂੰ ਲੜਾ ਦਿੱਤਾ, ਪਤੀ ਨੂੰ ਲੜਾ ਦਿੱਤਾ, ਕਿਸੇ ਹੋਰ ਦੀ ਮਤ ਘਰ ਵਿੱਚ ਆ ਵੜੀ ਤੇ ਆਪਣਾ ਘਰ ਹੀ ਖਰਾਬ ਕਰ ਲਿਆ। ਤੇ ਗੁਰੂ ਦੀ ਮਤ ਤੋਂ ਦੂਰ ਲਿਜਾਣ ਵਾਲੇ ਲੋਕ ਫਿਰ ਕਿਰਪਾਨ ਪਾਈ ਫਿਰਦਾ, ਇਹਦੇ ਨਾਲ ਕਿਹੜਾ ਮੁਕਤੀ ਮਿਲਦੀ ਹੈ? ਹਿੰਦੂਆਂ ਨੇ ਜਨੇਊ ਪਾ ਲਿਆ ਕਿ ਤੁਸੀਂ ਕਿਰਪਾਨ ਪਾ ਲਈ, ਤੇ ਨਾਮ ਦੀ ਯੁਗਤੀ ਦਾ ਜੀ ਫਲਾਨਾ ਦੱਸ ਸਕਦਾ, ਜਿਵੇਂ ਰਾਸ਼ਨ ਦੇਣ ਦੇ ਡੀਪੂ ਖੁੱਲੇ ਹੋਏ ਨੇ ਨਾਮ ਦੇ, ਇਸ ਤਰ੍ਹਾਂ ਦੇ ਡੀਪੂ ਵੀ ਖੁੱਲੇ ਹੋਏ ਨੇ ਵੀ ਆ ਜਾਓ ਲੈ ਜਾਓ ਰਾਸ਼ਨ ਸਸਤੇ ਭਾਅ, ਕਛਹਿਰਾ ਵੀ ਨਹੀਂ ਪਾਉਣ ਦੀ ਲੋੜ, ਕੜਾ ਵੀ ਨਹੀਂ ਪਾਉਣ ਦੀ ਲੋੜ, ਸਸਤੇ ਭਾਅ ਹੀ ਲੈ ਜਾਓ। ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਸਾਸ ਜੀ, ਇਹਨੂੰ ਕਹਿੰਦੇ ਨੇ ਅਨਮਤ, ਦੂਸਰੇ ਦੀ ਮਤ ਤੇ ਮਗਰ ਲਾ ਕੇ ਰਹਿਤ ਵਿਆਹ ਤਿਆਗ ਦੇਣੀ, ਗੁਰਦੁਆਰੇ ਜਾਣਾ ਤਿਆਗ ਦੇਣਾ, ਇਹ ਉਮਰ ਦੀ ਮਰਿਆਦਾ ਛੱਡ ਦਿੱਤੀ, ਅਨਮਤ ਦਾ ਪ੍ਰਭਾਵ ਹੈ। ਤੇ ਇਸ ਤਰ੍ਹਾਂ ਜਿਹੜਾ ਮਨਮਤ ਅਨਮਤ, ਤੇ ਤੀਸਰੀ ਹੈ ਦੁਰ ਮਤ, ਦੁਰ ਦਾ ਨਾਮ ਹੈ ਭੈੜੀ ਮਤ, ਖੋਟੀ ਮਤ। ਇਹ ਤਿੰਨ ਮਤਾਂ ਨੂੰ ਤਿਆਗ ਕੇ ਫਿਰ ਚੌਥੀ ਮਤ ਜਿਹੜੀ ਆ ਉਹਨੂੰ ਕਹਿੰਦੇ ਨੇ ਗੁਰ ਮਤ, ਗੁਰ ਕੀ ਮਤ ਜੀ ਆਈ ਕਾਰ। ਨਾਮ ਵੀ ਮਨਮਤ ਅਨੁਸਾਰ ਜਪਿਆ ਹੋਇਆ ਸਫਲ ਨੇ, ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਇਹ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ। ਤੇ ਇਸ ਕਰਕੇ ਗੁਰੂ ਦੀ ਮਤ ਜਿਹੜੀ ਆ, ਗੁਰੂ ਦੀ ਸਿੱਖਿਆ, ਉਹਦੇ ਚ ਮਹਾਰਾਜ ਦੁਰਮਤ ਨੂੰ ਹੀ ਖੋਟੀ ਮਤ ਕਹਿ ਕੇ ਇੱਥੇ ਸੰਬੋਧਨ ਕਰਦੇ। ਮਨ ਰੇ ਕੌਣ ਕੁਮਤ, ਕੁਮਤ ਉਸੇ ਦੁਰਮਤ ਨੂੰ ਇੱਕ ਮਤ, ਖੋਟੀ ਮਤ। ਕਹਿੰਦੇ ਮਹਾਰਾਜ ਦੱਸੋ ਵੀ ਇਹ ਕਿਹੜੀ ਹੈ, ਇਹਦਾ ਕਿਰਪਾ ਕਰਕੇ ਵਿਆਖਿਆ ਕਰੋ। ਮਹਾਰਾਜ ਕਹਿੰਦੇ ਪਰ ਪਰਾਈ, ਇੱਕ ਤਾਂ ਨਿੰਦਿਆ, ਇੱਕ ਪਰਾਇਆ ਤਾਨ, ਪਰਾਈ ਇਸਤਰੀ ਪੁਰਸ਼ ਦੇ ਲਈ, ਇਸਤਰੀ ਇਸਤਰੀ ਪਰਾਏ ਪੁਰਸ਼। ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕਿਹਾ ਦੋ ਰਸਾਂ ਦੇ ਵਿੱਚ ਪੈ ਕੇ ਤੂੰ ਜੀਵਨ ਬਰਬਾਦ ਕਰ ਲਿਆ। ਦਾਰਾ ਨਾਮ ਇਸਤਰੀ ਦਾ, ਪਰ ਦਾਰਾ ਨਿੰਦਿਆ ਰਸ, ਇਹ ਦੋ ਰਸ ਹਨ। ਨਿੰਦਿਆ ਦਾ ਰਸ ਹੈ ਜਿਹੜਾ, ਇਹ ਵੀ ਬਹੁਤ ਭੈੜਾ ਰਸ ਹੈ। ਨਿੰਦਿਆ ਦੇ ਰਸ ਦੇ ਵਿੱਚ ਜਿੱਥੇ ਬੰਦਾ ਆਪਣੇ ਵਿੱਚ ਔਗਣ ਤੇ ਆਪਣੇ ਵਿੱਚ ਔਗਣ 'ਚ ਵਾਧਾ ਕਰਦਾ ਹੋਇਆ, ਉਹਨੂੰ ਪਤਾ ਵੀ ਨਹੀਂ ਲੱਗਦਾ ਮੇਰੇ 'ਚ ਔਗਣ ਵੱਧ ਰਿਹਾ, ਦੂਸਰੇ ਦੇ ਪਾਪਾਂ ਦੀ ਪੰਡ ਆਪਣੇ ਜੁੰਮੇ ਲੈ ਰਿਹਾ। ਚੋਰ ਯਾਰ ਜਵਾਰ ਤੇ ਬੁਰਾ, ਅਣ ਹੁੰਦਾ ਭਾਰ ਨਿੰਦਕ ਸਿਰ ਤਰ। ਸਭ ਤੋਂ ਵੱਡਾ ਪਾਪੀ ਹੈ ਜਿਹੜਾ ਨਿੰਦਕ ਹੈ। ਤੇ ਇਸ ਕਰਕੇ ਮਹਾਰਾਜ ਕਹਿੰਦੇ ਵੀ ਪਰਾਏ ਸਰੀਰ ਦੀ ਸੰਗਤ ਔਰ ਪਰਾਈ ਨਿੰਦਿਆ। ਦੇਖੋ ਜਿਹੜਾ ਕੁੱਤਾ ਹੁੰਦਾ ਹੈ, ਕੁੱਤੇ ਦੀ ਇੱਕ ਆਦਤ ਹੈ ਵੀ ਉਹਨੇ ਗੰਦਗੀ ਖਾਣ ਲੱਗਿਆ ਇਹ ਨਹੀਂ ਦੇਖਣਾ ਵੀ ਹੈ ਕਿਹਦੀ ਇਹ ਬਿਸਤਾ, ਉਹਨੇ ਜੀਭ ਨਾਲ ਚੱਟਣਾ, ਉਹਨੇ ਇਹ ਨਹੀਂ ਦੇਖਣਾ ਵੀ ਕਿਹੜੇ ਬੰਦੇ ਦੀ ਹੈ, ਉਹਨੇ ਇਹ ਵੀ ਨਹੀਂ ਦੇਖਣਾ ਵੀ ਬਿਮਾਰ ਬੰਦੇ ਦਾ ਬਿਸਤਾ ਜਿਹੜਾ ਮੈਂ ਚੱਟ ਰਿਹਾ ਜਾਂ ਤੰਦਰੁਸਤ ਬੰਦਾ, ਉਹਨੇ ਤਾਂ ਬਿਸਤਾ ਖਾਣਾ, ਇਹ ਉਹਦੀ ਆਦਤ ਹੈ। ਇਸ ਕਰਕੇ ਜਿਹਦੀ ਕੁੱਤੇ ਵਰਗੀ ਆਦਤ ਹੋ ਗਈ, ਤੁਸੀਂ ਉਹਨੂੰ ਕਹੋ ਵੀ ਇਹ ਜੀਭ ਨਾਲ ਗੰਦਗੀ ਕਿਉਂ ਖਾ ਰਿਹਾ, ਬਈ ਉਹਦੀ ਖੁਰਾਕ ਹੈ, ਉਹਨੇ ਤਾਂ ਹਟਣਾ ਨਹੀਂ, ਤੁਹਾਡੇ ਕਿਤੇ ਹਟ ਜੂਗਾ ਫਿਰ ਉਹ। ਫਿਰ ਕੁੱਤੇ ਦੀ ਦੂਸਰੀ ਆਦਤ ਹੈ ਵੀ ਉਹਨੇ ਇਹ ਨਹੀਂ ਦੇਖਣਾ ਵੀ ਜਿਹਨੂੰ ਮੈਂ ਭੌਂਕ ਰਿਹਾ ਇਹ ਸਾਧ ਹੈ ਕਿ ਚੋਰ ਹੈ, ਉਹਨੇ ਤਾਂ ਭੌਂਕਣਾ, ਉਹਨੇ ਇਹ ਨਹੀਂ ਦੇਖਣਾ ਵੀ ਇਹ ਚੰਗਾ ਬੰਦਾ ਭਲਾਵਾਂ ਜਾਂ, ਉਹਨੇ ਕਹਿਣਾ ਵੀ ਮੈਂ ਲੱਤਾਂ ਪਾੜ ਦਿਆਂ ਇਹਦੀਆਂ। ਇਹ ਕੁੱਤੇ ਦੀ ਆਦਤ ਹੈ। ਜਿਹੜੇ ਇਨਸਾਨੀ ਜਾਮੇ ਵਿੱਚ ਇਹੋ ਜਿਹੇ ਲੋਕ ਰਹਿੰਦੇ ਵੀ ਉਹਨਾਂ ਵਾਸਤੇ ਤਾਂ ਅਰਦਾਸ ਕੀਤੀ ਜਾ ਸਕਦੀ ਹੈ, ਪਰ ਜੇ ਤੁਸੀਂ ਕਹੋ ਵੀ ਹਟਾ ਦਈਏ ਇਹਨਾਂ ਨੂੰ ਤੇ ਉਹਨਾਂ ਨੂੰ ਰੱਬ ਨੇ ਨਹੀਂ ਹਟਾਇਆ, ਤੁਸੀਂ ਕਿੱਥੋਂ ਹਟਾ ਦੋਗੇ। ਇੱਕ ਮਹਾਂਪੁਰਸ਼ ਦੀ ਮੇਰੀ ਗੱਲ ਯਾਦ ਰਹਿੰਦੀ ਹੈ, ਉਦਾਸੀ ਸੰਤ ਸਨ, ਸੰਤ ਬਾਬਾ ਪੂਰਨ ਦਾਸ ਜੀ ਸੇਖੂਪੁਰ ਸਾਹਿਬ ਵਾਲੇ, ਐਡੀ ਕਮਾਈ ਸੀ ਵੀ ਪ੍ਰਤੱਖ ਗੁਰੂ ਦੇ ਦੀਦਾਰ ਉਹਨਾਂ ਨੂੰ ਗੁਰੂ ਨੌਵੇਂ ਪਾਤਸ਼ਾਹ ਦੇ ਹੋਏ। ਤੇ ਉਹਨਾਂ ਮਹਾਂਪੁਰਸ਼ਾਂ ਨੇ ਸਾਰੀ ਜ਼ਿੰਦਗੀ ਆਪਣਾ ਕੋਈ ਚੇਲਾ ਨਹੀਂ ਬਣਾਇਆ। ਮੈਂ ਉਦਾਸੀਆਂ ਦੇ ਕਿਹਾ ਜਿਹਾ ਸੰਤ ਨਹੀਂ ਦੇਖਿਆ ਕੋਈ ਜਿਹੜਾ ਆਪਣਾ ਚੇਲਾ ਨਾ ਬਣਾਵੇ। ਉਦਾਸੀਆਂ ਚੇਲੇ ਬਣਾਉਂਦੇ ਆ। ਜਿਹੜਾ ਕੋਈ ਕਹਿੰਦਾ ਸੀ ਬਾਬਾ ਮੈਨੂੰ ਚੇਲਾ ਬਣਾ ਲਿਆ, ਕਹਿੰਦਾ ਭਾਈ ਇਹ ਗੁਰੂ ਦਾ ਬਣ ਜਾਏ, ਇਹਦੇ ਹੀ ਹਾਂ ਮੈਂ ਵੀ ਗੁਰੂ ਗ੍ਰੰਥ ਸਾਹਿਬ ਦੇ। ਤੇ ਮਹਾਰਾਜ ਕਿਵੇਂ ਬਣੀਦਾ ਗੁਰੂ ਗ੍ਰੰਥ ਸਾਹਿਬ? ਚੱਲ ਭਾਈ ਅੰਮ੍ਰਿਤ ਛਕ ਲੈ, ਸਾਰੀ ਜ਼ਿੰਦਗੀ ਅੰਮ੍ਰਿਤ ਛਕਾਉਣ ਦੀ ਪ੍ਰੇਰਨਾ ਕਰਦੇ। ਮੇਰਾ ਬੜਾ ਪਿਆਰ ਸੀ ਉਹਨਾਂ ਦਾ। ਇੱਕ ਦਿਨ ਇੱਕ ਅਮਰ ਸਿੰਘ ਨਾਂ ਦੇ ਬੰਦੇ ਨੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਜੀ, ਬਹੁਤ ਬੁਰੀਆਂ ਉਹਨਾਂ ਸਨ। ਇਹ 82 ਦੀ ਗੱਲ ਹੈ, 1982। ਕੁਦਰਤੀ ਮੈਂ ਉੱਥੇ ਗਿਆ ਹੋਇਆ ਸੀ ਕੀਰਤਨ ਕਰਨ ਵਾਸਤੇ, ਜਥੇ ਵਾਲੇ ਸਿੰਘ ਵੀ ਨਾਲ ਸੀ। ਤੇ ਮੈਨੂੰ ਜਥੇ ਵਾਲੇ ਸਿੰਘਾਂ ਨੇ ਕਿਹਾ, ਕਹਿੰਦੇ ਜੀ ਆਪਣਾ ਆਉਣ ਦਾ ਇੱਥੇ ਕੀ ਫਾਇਦਾ ਹੋਇਆ? ਮੈਂ ਕਿਹਾ ਕੀ ਹੋ ਗਿਆ? ਕਹਿੰਦੇ ਜੀ ਆਪਣੇ ਹੁੰਦਿਆਂ ਸੰਤਾਂ ਨੂੰ ਗਾਲਾਂ ਕੱਢੀਆਂ, ਵੀ ਇਹ ਤਾਂ ਚਲੋ ਮਹਾਤਮਾ ਵਾਲੀ ਬਿਰਤੀ, ਆਪਣੇ ਤਾਂ ਕਿਰਪਾਨਾਂ ਵੀ ਪਾਈਆਂ ਨੇ। ਮੈਂ ਕਿਹਾ ਆਪਾਂ ਲੜਨ ਥੋੜ੍ਹੀ ਆਇਆ, ਆਪਾਂ ਤਾਂ ਕੀਰਤਨ ਕਰਨ ਆਇਆ ਇੱਥੇ। ਕਹਿੰਦੇ ਨਹੀਂ ਜੀ ਨਹੀਂ, ਇਹ ਐਵੇਂ ਢਿੱਲੀ ਗੱਲ ਨਾ ਕਰੋ, ਇਹਨੂੰ ਅਕਲ ਦੇਣੀ ਆ। ਚਲੋ ਮੈਂ ਕਿਹਾ ਵੀ ਠੀਕ ਹੈ, ਵੀ ਤੁਸੀਂ ਆਪਣੀ ਮਰਜ਼ੀ ਨਾਲ, ਮੈਨੂੰ ਇਹ ਸੀ ਕਿਤੇ ਬੜਾ ਕੰਮ ਨਾ ਕਰ ਬੈਠਣ, ਮੈਂ ਨਾਲ ਚਲੇ ਚੱਲੂ। ਮੈਂ ਜਾ ਰਿਹਾ, ਰਸਤੇ 'ਚ ਸੰਤ ਮਿਲ ਗਏ, ਕਹਿੰਦੇ ਹਰੀਸ਼ਾ ਕਿੱਧਰ ਨੂੰ ਜਾ ਰਿਹਾ? ਮੈਂ ਕਿਹਾ ਜੀ ਥੋੜ੍ਹਾ ਜਿਹਾ ਕੰਮ ਹੈ, ਬਸ ਹੁਣੇ ਆਇਆ ਸੀ। ਕਹਿੰਦੇ ਨਹੀਂ ਨਹੀਂ, ਦੱਸ ਕਿੱਧਰ ਨੂੰ ਚੱਲੇ ਹਾਂ? ਮੈਂ ਕਿਹਾ ਜੀ ਉਹਨੂੰ ਅੰਮ੍ਰਿਤਸਰ ਨੂੰ ਮਿਲਣ ਚੱਲੇ ਹਾਂ। ਕਹਿੰਦੇ ਕਿਉਂ, ਅੰਮ੍ਰਿਤਸਰ ਰਿਸ਼ਤੇਦਾਰ ਲੱਗਦਾ ਤੇਰਾ? ਮੈਂ ਕਿਹਾ ਜੀ ਰਿਸ਼ਤੇਦਾਰ ਤਾਂ ਨਹੀਂ, ਵੀ ਉਹਨੂੰ ਅਕਲ ਦੇਣੀ ਹੈ ਕਿ ਸੰਤਾਂ ਨੂੰ ਗਾਲਾਂ ਕਿਵੇਂ ਕੱਢੀਦੀਆਂ ਨੇ। ਮੇਰੀ ਬਾਂਹ ਫੜ ਕੇ ਕਹਿੰਦੇ ਐਂ ਦੱਸ ਤੂੰ ਇੱਥੇ ਕੀ ਕਰਨਾ ਹੈ? ਮੈਂ ਕਿਹਾ ਜੀ ਕੀਰਤਨ ਕਰਨ। ਕਹਿੰਦੇ ਫਿਰ ਲੜਾਈ ਕਰਨ ਵਾਸਤੇ ਤੇ ਨਹੀਂ ਤੈਨੂੰ ਸੱਦਿਆ, ਤੈਨੂੰ ਤਾਂ ਕੀਰਤਨ ਵਾਸਤੇ ਸੱਦਿਆ। ਮੈਨੂੰ ਤਾਂ ਜੀ ਠੰਡਾ ਜਿਹਾ ਕਰਤਾ ਸੰਤਾਂ। ਕਹਿੰਦੇ ਮੈਨੂੰ ਇੱਕ ਗੱਲ ਦਾ ਜਵਾਬ ਦੇ। ਮੈਂ ਕਿਹਾ ਜੀ। ਕਹਿੰਦੇ ਤੂੰ ਰੱਬ ਹੈ? ਮੈਂ ਕਿਹਾ ਜੀ ਮੈਂ ਕਿਸ ਤਰ੍ਹਾਂ? ਕਹਿੰਦੇ ਜਿਹਨੂੰ ਅਕਲ ਰੱਬ ਨੇ ਨਹੀਂ ਦਿੱਤੀ, ਕਹਿੰਦੇ ਤੂੰ ਰੱਬ ਤੋਂ ਬੜਾ ਹੈ ਜਿਹੜਾ ਅਕਲ ਦੇਣ ਚੱਲਿਆ, ਤੇਰੇ ਕੋਲ ਵਾਲੀ ਆ ਗਈ ਅਕਲ ਜਿਹੜੀ ਤੂੰ ਦੇਣ ਚੱਲਿਆ। ਕਹਿੰਦੇ ਚੱਲ ਉੱਧਰ ਦਰਬਾਰ ਸਾਹਿਬ ਕੀਰਤਨ ਕਰ। ਅਸੀਂ ਮੁੜੇ ਆਏ, ਸੰਤਾਂ ਨੇ ਬਿਲਕੁਲ ਹੀ ਠੰਡੇ ਜਿਹੇ ਕਰਤੇ। ਮੈਂ ਬਾਅਦ 'ਚ ਪੁੱਛਿਆ, ਮੈਂ ਮਹਾਰਾਜ ਜੀ ਵੀ ਇਹਨੂੰ ਦੱਸੋ ਵੀ ਕਿਰਪਾ ਕਰਕੇ ਇਹ ਇਸ ਤਰ੍ਹਾਂ ਦਾ ਸੁਭਾਅ ਅੱਗੇ ਵੀ ਦੇ ਦਿਓ, ਵੀ ਸਾਡੇ ਕੋਲ ਤਾਂ ਅਜੇ ਹੈ ਨਹੀਂ ਹੈ ਸੁਭਾਅ, ਪਰ ਇਹ ਕਿਸ ਤਰ੍ਹਾਂ ਤੁਸੀਂ ਵੀ ਗਾਲਾਂ ਸੁਣ ਕੇ ਤੁਹਾਨੂੰ ਕੋਈ ਗੁੱਸਾ ਨਹੀਂ ਆਇਆ? ਕਹਿੰਦੇ ਕਿਉਂ ਆਊਗਾ ਗੁੱਸਾ? ਕਹਿੰਦੇ ਕਦੇ ਵੜਨੇ ਨਹੀਂ ਦਿੱਤਾ, ਵਿਹੜੇ 'ਚ ਨਹੀਂ ਵੜਨ ਦਿੱਤਾ ਗੁੱਸਾ। ਕਹਿੰਦੇ ਕਹਿੰਦੇ ਹਰੀਸ਼ਾ ਜਿੱਦਣ ਮੈਂ ਆਪਣਾ ਘਰ ਛੱਡਿਆ ਸੀ, ਕਹਿੰਦੇ ਆਪਣੀ ਮਾਂ ਤੇ ਭੈਣਾਂ ਉਹ ਨਾਲ ਹੀ ਛੱਡ ਦਿੱਤੀਆਂ ਸੀ। ਕਹਿੰਦੇ ਹੁਣ ਸਾਰੇ ਸੰਸਾਰ ਦੀਆਂ ਮਾਵਾਂ ਮੇਰੀਆਂ ਮਾਵਾਂ ਨਾ, ਉਹਨਾਂ ਦੀਆਂ ਭੈਣਾਂ ਮੇਰੀਆਂ ਭੈਣਾਂ, ਆਪਣੀਆਂ ਨੂੰ ਆਪ ਗਾਲਾਂ ਕੱਢਦੇ, ਮੈਨੂੰ ਕੀ ਲੈਣਾ? ਭੌਂਕੀ ਜਾਣ ਦੇ ਨੂੰ ਕੁੱਤੇ ਵਾਂਗੂ, ਤੂੰ ਆਪਣਾ ਕੰਮ ਕਰ। ਦੇਖੋ ਐਸਾ ਨਿਸ਼ਚਾ ਹੁੰਦਾ, ਕਿਉਂਕਿ ਜਿਹੜਾ ਨਾਮ ਜਪਦਾ ਨਾ, ਕੱਲ ਤਾਤੀ ਠੰਡਾ ਹਰ, ਉਹਦਾ ਹਿਰਦਾ ਠੰਡਾ ਹੁੰਦਾ, ਸ਼ਾਂਤ ਹੈ। ਤੇ ਇਸ ਕਰਕੇ ਜਿਹੜੀ ਕੁਮੱਤ ਹੈ ਨਾ, ਪਰ ਨਾ ਪਰ ਦਾਰਾ ਨਿੰਦਿਆ ਰਸ ਰਚਿਓ, राम भगत ने की। महाराज कहते मुक्त पंथ जाने तो ना है ना, मुक्ति का रास्ता जाने ही नहीं, वो ज्ञान है, मन्ने पावे मुख द्वार। मुक्त पंथ जाने तो ना है, धन जोरन को ताया, तू तो माया इकट्ठी करने वास्ते लगे हुए, पर याद रखी अंत संघ काहू नहीं दीना बिरथा बंधाया। तू कोड़ किली मंग आप ही चिमड़िया सतीर नू, तेरे नाल किसी ने नहीं जाना, ना धन ने जाना, बहु परपंच कर पर तन लिया वै, सुत दारा पै आन लुटावै, मर मेरे भूले कपट ना की जाए, अंत नवेरा तेरे जी पै ली जाए। तू क्यों फसदा किसी वास्ते, प्रलभ अनुसार जरा हो सुते दे हो जाने दे, अंत संघ काहू नहीं देना बिरथा बंद। ना हर भजे उन्हें गुरजन सेव्यो, ना तो परमात्मा की बंदगी की, ना गुरु धारण किया, गुरु धारण करके तू गुरु का उपदेश नहीं कमाया, आया तो ये वास्ते न उपजो कुछ ज्ञान, ज्ञान तेरे हिरदे च नहीं पैदा होया। घट ही महे निरंजन तेरा, तू रब न कि खोजता फिर जिन्हों लभदा फिर वो तो तेरे हिरदे च, वैसे रब ही हाली है, जंगल क्या ढूंढे कितने फिर ढूंढदा, वो तेरे बिच है। घट ही माहे, घट नाम हिरदे का, माहे नाम बिच, घट ही माहे निरंजन तेरे, तैं खोज तो उद्याना, बहुत जन्म भरमत तैं हारियो, तू हार गया थक गया, अस्थिर मत नहीं पाई, आत्म विशैणी बुद्धि नूं अस्थिर मत कहिंदे। ते हुण अखीरली तुक की है, मानस देहे पाए पद हर भज, नानक बात बताई। ये पटियाले ते राजपुरे चंडीगढ़ के उपरले पासे वाली बोली है, आप कहिंदे आ जा भी मैं तेनू गल दसूंगा, वह कहिंदे ना ते आ तेनू बतावा जां बताऊ, आप बताऊ बैंगणा नूं कहिंदे आ, वह बताऊ गल नूं कहिंदे, बोलियां सारियां गुरु ग्रंथ साहिब च तेनू ये बात बता दिती, दस दिती है कि तेरे कोल एक पदवी है जिहड़ी 84 लाख जोनां च है नहीं किसे कोल, एक पदवी है, अपनी पदवी नूं घटे च ना रोल, 84 लाख जोन दा सरदार है तू, इस धरती में तेरी सिकदारी के है, अबर जोन तेरी पनहारी के है, हाथी सब तो कद्दावर जानवर है पर मनुख दे अगे नचदा फिरदा जिवें कहे उकणे करदा भावें औखा होके नचे, शेर जंगल दा राजा है पर देख लो भी शेर भी पानी भरदा फिरदा है। इस करके मानस देहे पाए इहनू प्राप्त करके तेरी पदवी है, हर भज नानक बात बताई, तेनू गल दस दिती है। मनुख श्री ध्यान दियो, जिहड़ी विचार पिछे चल रही सी, करमी आवै कपड़ा, कर्म तीन प्रकार दे, संचित प्रारभ ते किरे मन। भाई दया सिंह जी ने ये बहुत खोल के गल दसी है आनंदपुर साहब खालसे, वो बात यह सी भी सिंघां ने एक दिन गुरु गोबिंद सिंह साहब सच्चे पातशाह नूं बेनती की, गरीब नवाज भी असीं कर्म बारे जानना चाहते हैं, शहनशाह जी अज कृपा करके ते अज कर्म बारे समझा दिओ भी कर्म हुंदा की है, किन्ने प्रकार दा हुंदा है, कर्म किवें बणदा है। ते महाराज साहब दा भाणा कुछ ऐसा है, गरीब नवाज कहिंदे भई मैं अज कुछ होर रुझान है मेरा, अज दी सभा मैं इत्थे समाप्ति करनी है, पर सभा चलदी रहेगी, मैनू जाना पैणा। ते भाई दया सिंह जिहड़ा तुसीं प्रश्न कीता है इहदा उत्तर भाई दया सिंह देणगे, इहदा मैं ड्यूटी लैणा। श्री मुख ते गरीब नवाज सतगुर, श्री मुख ते सब हून सारिआं नूं फरमाए कह दिता, और नाल कह दिता दया सिंह मम रूप महाना। श्री मुख ते सब हून सारिआं नूं कह दिता कि दया सिंह मम रूप महाना, दया सिंह मेरा अपना रूप है। ते प्रश्न तुसी करोगे समझ लियो भी कलंगी वाला उत्तर दिंदा, दया सिंह नहीं। सिंघां ने पहला भी भाई साहब का सत्कार करते जी, पंजां पैरे सब तो पहला सीसे इन्हें दिता, कलंगी वाले सतगुरु महाराज नूं अमृत दा चूला देण दे विच भाई दया सिंह मूरे। और अज तां महाराज ने दया सिंह दा तां नां लाए के कह दिता मेरा अपना रूप है। दया सिंह दे अखां च पानी आ गया, गरीब नवाज नीचन जनतन के हम बार, असीं उन्हां कुलां विच पैदा होए जिन्हां नूं लोक नीच कुल कहिंदे सी, तो किरपा ते तोही नवाज, तेरी किरपा दे नाल सानूं ਐਡੀ ਵੱਡੀ ਪਦਵੀ ਤੇ ਪਹੁੰਚਾ ਦਿੱਤਾ ਵੀ ਅਸੀਂ ਤੈਨੂੰ ਵੀ ਅੰਮ੍ਰਿਤਪਾਨ ਕਰਾਈਏ, ਤੇ ਅੱਜ ਤਾਂ ਮੈਨੂੰ ਵਿਸ਼ੇਸ਼ ਕਰਕੇ ਮੇਰੇ ਇਕੱਲੇ ਨੂੰ, ਅਜੇ ਤਾਂ ਪੰਜਾਂ ਨੂੰ ਇਹ ਕਹਿੰਦੇ ਸੀ। ਭਾਈ ਦਇਆ ਸਿੰਘ ਅੱਖਾਂ ਭਰਾ ਕੰਠ ਹੋ ਗਿਆ। ਮਹਾਰਾਜ ਚਲੇ ਗਏ ਮਹਿਲਾਂ ਨੂੰ ਤੇ ਸਿੰਘ ਕਹਿਣ ਲੱਗੇ, ਭਾਈ ਸਾਹਿਬ ਤੁਹਾਡੀ ਡਿਊਟੀ ਲਾਈ ਹੈ ਮਹਾਰਾਜ ਨੇ। ਉਹ ਕਹਿੰਦਾ, ਭਾਈ ਬਾਕੀ ਦੀਆਂ ਗੱਲਾਂ ਤਾਂ ਮੈਂ ਬਾਅਦ ਚ ਕਰੂੰਗਾ, ਇੱਕ ਗੱਲ ਮੈਨੂੰ ਪਹਿਲਾਂ ਕਰਨੀ ਪਊਗੀ। ਮੈਂ ਆਪਣਾ ਸਪਸ਼ਟੀਕਰਨ ਦੇ ਦਾਂ ਤਾਂ ਕਿ ਕਿਤੇ ਤੁਸੀਂ ਭੁਲੇਖੇ ਚ ਨਾ ਪੈ ਜਾਓ। ਮੈਂ ਸ਼ਹਿਨਸ਼ਾਹ ਨੂੰ ਰੋਕ ਨਹੀਂ ਸੀ ਸਕਦਾ, ਜੋ ਮਰਜ਼ੀ ਕਹਿਣ, ਤੇ ਉਹ ਮੈਨੂੰ ਸ਼ਬਦ ਸਨਮਾਨ ਦੇਣ, ਵੱਡੇ ਤੋਂ ਵੱਡਾ ਅਸਮਾਨ ਵਰਗਾ, ਮੈਂ ਤਾਂ ਵੀ ਨਹੀਂ ਰੋਕ ਸਕਦਾ, ਤੇ ਮੈਨੂੰ ਨੀਚੇ ਤੋਂ ਨੀਚਾ ਮੈਨੂੰ ਕੁੱਤਾ ਕਹਿ ਦੇਣ, ਮੈਂ ਕਲਗੀਧਰ ਪਾਤਸ਼ਾਹ ਦੀ ਦਰ ਦਾ ਕੂਕਰਾਂ, ਪਰ ਦੇਖਿਓ ਕਿਤੇ ਸਿੰਘੋ ਭੁਲੇਖਾ ਨਾ ਖਾ ਜਿਓ, ਮੈਂ ਤਾਂ ਕਠਪੁਤਲੀਆਂ ਇਹ ਸ਼ਹਿਨਸ਼ਾਹ ਦੀ ਕਠਪੁਤਲੀ ਦੇ ਕੋਲ ਕੁਛ ਨਹੀਂ ਹੁੰਦਾ। ਜਿਵੇਂ ਮੇਰਾ ਸ਼ਹਿਨਸ਼ਾਹ ਮੇਰੇ ਚ ਬੈਠ ਕੇ ਬੋਲੂਗਾ ਮੈਂ ਬੋਲਦਾ ਜਾਊਂ, ਪਰ ਦਇਆ ਸਿੰਘ ਨੇ, ਇਹ ਗੁਰੂ ਗੋਬਿੰਦ ਸਿੰਘ ਇਹ ਬੋਲਣਗੇ। ਦਇਆ ਸਿੰਘ ਨੇ ਇਹ ਗੱਲ, ਉਸ ਵੇਲੇ ਫਿਰ ਉਹਨਾਂ ਨੇ ਕਰਮ ਫਿਲੋਸਫੀ ਦੀ ਜਿਹੜੀ ਗੱਲ ਸ਼ੁਰੂ ਕੀਤੀ ਹੈ, ਘੱਟੋ ਘੱਟ 15 ਦਿਨ ਦੀ ਕਥਾ ਹੈ, ਇਹ ਤਾਂ ਤੁਸੀਂ ਇੰਟਰਨੈਟ ਤੇ ਸੁਣ ਲਿਓ, ਕਿਉਂਕਿ ਗੁਰਮੁਖਾਂ ਨੇ ਕਿਤੇ ਪੜ੍ਹੇ ਲਿਖੇ ਉਹ ਨਾਲ ਦੀ ਨਾਲ ਰਿਕਾਰਡ ਕਰ ਰਹੀ, ਮੈਨੂੰ ਤਾਂ ਪਤਾ ਹੀ ਬਾਅਦ ਚ ਲੱਗਿਆ ਜਦੋਂ ਮੈਨੂੰ ਸੁਨੇਹੇ ਆਉਣ ਲੱਗੇ। ਉਹਦਾ ਨਾਂ ਹੀ ਕਰਮ ਕਥਾ ਰੱਖਿਆ ਹੋਇਆ। ਵੈਨਕੂਵਰ ਹੋਈ ਸੀ, ਨੌਜਵਾਨ ਪੀੜ੍ਹੀ ਬੜੀ ਤੇਜ਼ ਹੈ, ਮੈਨੂੰ ਵੀ ਨਹੀਂ ਪਤਾ ਲੱਗਣ ਦਿੱਤਾ ਵੀ ਕਦੋਂ ਟੇਪ ਕੀਤੀ ਹੈ ਤੇ ਕਦੋਂ ਇੰਟਰਨੈਟ ਤੇ ਵੀ ਚਾੜ ਦਿੱਤੀ। ਨਾ ਤਾਂ ਮੈਨੂੰ ਪਤਾ ਲੱਗਦਾ ਮੇਰੇ ਮਿਹਰਬਾਨ ਲੋਕਾਂ ਦਾ ਵੀ ਉਹ ਕੀ ਚਾੜ ਦਿੰਦੇ ਆ, ਨਾ ਮੈਨੂੰ ਪਤਾ ਲੱਗਦਾ ਮੇਰਿਆਂ ਦਾ ਵੀ ਉਹ ਕੀ ਚਾੜ ਦਿੰਦੇ ਆ, ਮੈਂ ਤਾਂ ਵਿਚਾਲੇ ਜਿਹੀ ਹਾਂ ਇਹਨਾਂ ਦੇ। ਤੇ ਪਰ ਦੋਨੋਂ ਪੱਖਾਂ 'ਚ ਫਾਇਦਾ ਮੇਰਾ ਹੋ ਰਿਹਾ, ਨੁਕਸਾਨ ਮੇਰਾ ਦੋਨੋਂ ਪੱਖਾਂ ਵਾਲਿਆਂ ਨੇ ਕਰਿਆ, ਬਲਕਿ ਉਹਨਾਂ ਨੇ ਬਾਹਲਾ ਫਾਇਦਾ ਕਰਿਆ, ਉਹਨਾਂ ਦਾ ਧੰਨਵਾਦ ਇਹਨਾਂ ਨੂੰ ਜ਼ਿਆਦਾ ਕਰਦਾ ਹੁੰਦਾ। ਕਦੀ ਵੀ ਨਹੀਂ ਨੁਕਸਾਨ ਕਰਿਆ ਜ਼ਿੰਦਗੀ 'ਚ, ਬਹੁਤ ਫਾਇਦਾ ਕੀਤਾ। ਔਰ ਕਦੇ ਕਦੇ ਤਾਂ ਮੈਂ ਸੋਚਦਾ ਵੀ ਜਦੋਂ ਚੁੱਪ ਕਰ ਜਾਂਦੇ ਉਦੋਂ ਬਾਹਲਾ ਨੁਕਸਾਨ ਹੋ ਜਾਂਦਾ ਮੇਰਾ, ਤੇ ਮੇਰੇ ਕੋਲ ਉਹਨਾਂ ਸੁਨੇਹਾ ਦੇਣ ਵਾਸਤੇ ਹੈ ਨਹੀਂ ਕੁਛ ਨਹੀਂ। ਮੈਂ ਤਾਂ ਮਿਹਨਤ ਨਾਲ ਕਹਿੰਦਾ ਭਰਾਵੋ ਚੁੱਪ ਨਾ ਕਰਿਆ ਕਰੋ, ਤੁਸੀਂ ਕਰਦੇ ਚੱਲੋ ਆਪਣਾ ਕੰਮ, ਵੀ ਕੰਮ ਠੰਡਾ ਜਿਹਾ ਹੀ ਪੈ ਗਿਆ ਜਮਾਂ, ਇਹਦੇ ਨਾਲ ਨੁਕਸਾਨ ਹੀ ਹੋ ਗਿਆ ਸੀ। ਖੈਰ, ਮਹਾਰਾਜ ਸਾਹਿਬ ਨੇ ਕਿਹਾ ਭਾਈ ਦਇਆ ਸਿੰਘ ਨੇ ਕਿ ਕਰਮ ਤਿੰਨ ਪ੍ਰਕਾਰ ਦਾ ਹੁੰਦਾ। ਵਿਸਥਾਰ ਨਾਲ ਉੱਥੋਂ ਸੁਣਿਓ ਕਿ ਮੇਰਾ ਅੱਜ ਜਿਹੜਾ ਉਹ ਇਕੱਲੇ ਕਰਮ ਤੇ ਨਹੀਂ ਹੈ ਵਿਚਾਰ। ਕਰਮ ਕਥਾ ਇੰਨੀ ਵਿਸਥਾਰ ਵਾਲੀ ਹੈ, 15 ਦਿਨ ਦੀ ਗੱਲ ਇੱਕ ਦਿਨ ਥੋੜੀ ਕੀਤੀ ਜਾ ਸਕਦੀ। ਹਾਂ, ਇੱਕ ਗੱਲ ਮੈਂ ਨਿਸ਼ਚੇ ਨਾਲ ਕਹਿਣਾ, ਜਿਨ੍ਹਾਂ ਦੇ ਘਰ ਦੇ ਵਿੱਚ ਪਤੀ ਪਤਨੀ ਦਾ ਝਗੜਾ ਹੈ, ਜਿਨ੍ਹਾਂ ਦੇ ਘਰ ਦੇ ਪਿਓ ਪੁੱਤ ਦਾ ਝਗੜਾ ਹੈ, ਜਿਨ੍ਹਾਂ ਦੇ ਘਰ ਦੇ ਭਰਾ ਭਰਾ ਦਾ ਝਗੜਾ ਹੈ, ਉਹ ਕਥਾ ਲਾਜ਼ਮੀ ਸੁਣਿਓ, ਝਗੜਾ ਖਤਮ ਹੋ ਜਾਏ। ਇਹ ਵੀ ਗੱਲ ਹੈ ਨਾਲ, ਔਰ ਕਈਆਂ ਦਾ ਝਗੜਾ ਖਤਮ ਹੋਇਆ ਉਹ ਸੁਣ ਕੇ, ਸਮਝ ਆ ਜਾਂਦੀ ਹੈ। ਪਤਨੀ ਪਤੀ ਨਾਲ ਲੜਨ ਤੋਂ ਹਟ ਜਾਂਦੀ ਉਹ ਕਥਾ ਸੁਣ ਕੇ, ਨਹੀਂ ਇਹ ਗੱਲ ਹੀ ਹੋਰ ਹੈ, ਮੈਂ ਤਾਂ ਐਵੇਂ ਲੜਦੀ ਰਹੀ। ਪਤੀ ਪਤਨੀ ਨਾਲ ਲੜਨ ਤੋਂ ਹਟ ਜਾਂਦਾ, ਪਰ ਜੇ ਉਹਦੇ ਤੇ ਅਮਲ ਕਰ ਲਵੇ, ਇਦੋਂ ਵਧੀਆ ਦਵਾਈ ਗੁਰੂ ਘਰ ਵਿੱਚ ਹੈ ਵੀ ਨਹੀਂ ਹੋਰ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਿੱਖ ਬ੍ਰਹਮ ਗਿਆਨੀ ਨੇ ਗੁਰਬਾਣੀ ਦੇ ਆਧਾਰਿਤ ਕਰਮ ਨੂੰ ਖੋਲਿਆ। ਆਪਾਂ ਸੰਖੇਪ ਨਾਲ ਵੀ ਕਰਮ ਹੁੰਦਾ ਤਿੰਨ ਪ੍ਰਕਾਰ ਦਾ। ਕਿਰੇਮਾਨ ਕਰਮ ਉਹਨੂੰ ਕਹਿੰਦੇ ਆ ਜਿਹੜਾ ਅਸੀਂ ਹੁਣ ਕਰ ਰਹੇ ਹਾਂ, ਕਿਰਿਆ ਜਿਹੜੀ ਕਰ ਰਹੇ, ਔਰ ਕਰਮ ਹਰ ਵਕਤ ਹੋ ਰਿਹਾ। ਅਰਜਨ ਨੇ ਹਥਿਆਰ ਸਿੱਟਤੇ ਸੀ ਨਾ ਵੀ ਮੈਂ ਨਹੀਂ ਲੜਨਾ, ਭਗਵਾਨ ਕ੍ਰਿਸ਼ਨ ਕਹਿੰਦੇ ਕਰਮਯੋਗੀ ਬਣ, ਛਤਰੀ ਹੈ। ਕਹਿੰਦਾ ਜੀ ਮੇਰਾ ਇਕੱਲਾ ਇਕੱਲਾ ਪੁੱਤ ਸੀ, ਮਰ ਗਿਆ, ਮੈਂ ਹੁਣ ਕਿਹਦੇ ਵਾਸਤੇ ਲੜਨਾ? ਕਹਿੰਦੇ ਕੀ ਕਰੇਗਾ? ਕਹਿੰਦਾ ਜੀ ਸੰਨਿਆਸ ਲੈ ਲੂੰਗਾ। ਕਹਿੰਦੇ ਕਿੱਥੇ ਭੱਜੇਗਾ ਕਰਮ ਤੋਂ? ਅਰਜਨ, ਲੜਨਾ ਵੀ ਇੱਕ ਕਰਮ ਤੇ ਨਾ ਲੜਨਾ ਵੀ ਇੱਕ ਕਰਮ, ਇੱਕ ਤਾਂ ਕਰੇਗਾ ਦੋਨਾਂ 'ਚ? ਕਹਿੰਦੇ ਜੀ ਇੱਕ ਤਾਂ ਕਰੂੰ। ਕਹਿੰਦੇ ਫਿਰ ਇਹ ਵੀ ਤਾਂ ਕਰਮ ਹੈ, ਚੁੱਪ ਕਰਨਾ ਵੀ ਇੱਕ ਕਰਮ ਤੇ ਬੋਲਣਾ ਵੀ ਇੱਕ ਕਰਮ, ਇੱਕ ਤਾਂ ਕਰਨਾ ਪਊਗਾ, ਚੋਣ ਤਾਂ ਤੈਨੂੰ ਕਰਨੀ ਪਊਗੀ। ਬੈਠਣਾ ਵੀ ਕਰਮ ਤੇ ਤੁਰਨਾ ਵੀ ਕਰਮ, ਸੌਣਾ ਵੀ ਕਰਮ ਤੇ ਜਾਗਣਾ ਵੀ ਕਰਮ, ਕੁਛ ਤਾਂ ਕਰੇਗਾ। ਹਰ ਚੀਜ਼ ਦੇ ਵਿੱਚ ਕਰਮ ਹੈ, ਤੂੰ ਕਿੱਥੇ ਬਚੇਗਾ ਕਰਮ ਤੋਂ? ਭਗਵਾਨ ਕ੍ਰਿਸ਼ਨ ਨੇ ਉਹਦੀ ਜਿਹੜੀ ਮੱਤ ਖਿੜੀ ਹੋਈ ਸੀ ਉਹਨੂੰ ਐਸਾ ਚਮਤਕਾਰ ਦਿਖਾਇਆ ਤੇ ਉਹ ਹੈਰਾਨ ਰਹਿ ਗਿਆ ਵੀ ਮੈਂ ਅੱਜ ਤੱਕ ਇਹ ਗੱਲ ਕਦੇ ਸੁਣੀ ਨਹੀਂ ਸੀ। ਇਸ ਕਰਕੇ ਕਹਿੰਦੇ ਕਰਮ ਉਹ ਕਰ ਜਿਹੜੇ ਕਰਮ ਕਰਨ ਦੀ ਵੇਦ ਦਾ ਵਿਧਾਨ ਹੈ, ਉਹ ਨਾ ਕਰ ਜਿਹਦੀ ਆਗਿਆ ਨੇ। ਕਰਮ ਦੋ ਪ੍ਰਕਾਰ ਦਾ ਹੈ, ਊਂ ਤਾਂ ਪੰਜ ਪ੍ਰਕਾਰ ਦਾ ਹੈ, ਇਸ ਕਰਕੇ ਆਪਾਂ ਉਹ ਵਿਸਥਾਰ ਦੀ ਗੱਲ ਨਹੀਂ ਹੈ। ਨਿਤ ਨਿਮਿਤ ਕਾਮਿਆਂ ਕਰਮ ਪ੍ਰਾਸ਼ਤ ਕਰਮ, ਇਹ ਤਾਂ ਇਸ ਤਰ੍ਹਾਂ ਚਾਰ ਪੰਜ ਕਿਸਮ ਦਾ, ਪਰ ਜਿਹੜੀ ਮੈਂ ਮੂਲ ਰੂਪ ਦੇ ਵਿੱਚ ਦੋ ਕਿਸਮ ਦਾ, ਇੱਕ ਚੰਗਾ ਤੇ ਇੱਕ ਮਾੜਾ, ਇਹ ਬੀਜ ਹੈ। ਚੰਗਾ ਕਰਮ ਹੈ ਜਿਹੜਾ, ਇਹ ਬੀਜ ਬੀਜ ਦਿੱਤਾ, ਇਹ ਕਿੱਕਰ ਦਾ ਬੀਜ ਬੀਜਿਆ, ਸੂਲਾਂ ਜੰਮਣਗੀਆਂ ਗਿੱਠ ਗਿੱਠ ਦੀਆਂ, ਤੂੰ ਹਟਾ ਨਹੀਂ ਸਕਦਾ ਕਿਉਂਕਿ ਬੀਜ ਕਿੱਕਰ ਦਾ ਬੀਜਿਆ। ਕਿੱਕਰ ਦਾ ਬੀਜ ਬੀਜ ਕੇ ਤੂੰ ਕਹਿਣਾ ਵੀ ਇਹਨੂੰ ਦਾਖਾਂ ਲੱਗਣ, ਇਹ ਤਾਂ ਤੇਰੀ ਮੂਰਖਤਾ ਹੀ ਹੈ। ਲੋੜੇ ਦਾਖ ਬਜੋਰੀ ਆ, ਕਿੱਕਰ ਬੀਜਿਆ ਜੱਟ, ਇਹ ਤਾਂ ਤੇਰੀ ਮੂਰਖਤਾ ਹੀ ਹੈ। ਜੇ ਅੰਬ ਦੀ ਗੁਠਲੀ ਬੀਜੀ ਹੈ ਤਾਂ ਅੰਬ ਲੱਗੂਗਾ ਉਸਨੂੰ, ਤੇ ਇਸ ਕਰਕੇ ਬਈ ਕਰਮ ਸੋਚ ਕੇ ਕਰ, ਫਲ ਤੈਨੂੰ ਮਿਲਣਾ ਇਹਦਾ ਕਿਸੇ ਹੋਰ ਨੇ। ਕਰਮ ਭੂਮ ਹੈ ਬਹੁ ਨਾਮ, ਇਹ ਕਰਮ ਭੂਮੀ ਹੈ ਤੇ ਇਹ ਜਿਹੜੇ ਕਰਮ ਦੇ ਇਹਦੇ ਚ ਇੱਕ ਇੱਥੇ ਹੋਰ ਧਿਆਨ ਰੱਖਣ ਦੀ ਲੋੜ ਹੈ, ਜਿਹੜੇ ਕਰਮ ਦੇ ਜਿਹੜੀ ਕਿਰਿਆ ਦੇ ਵਿੱਚ ਸਾਡੀ ਹੰਗਤਾ ਨਹੀਂ ਮਿਲੀ ਉਹਦਾ ਕਰਮ ਨਹੀਂ ਬਣਿਆ। ਹੰਗਤਾ ਤੋਂ ਰਹਿਤ ਹੋ ਕੇ ਜੋ ਕੀਤਾ ਗਿਆ ਉਹ ਕਰਮ ਨਹੀਂ। ਸੁਭਾਵਕ ਕਿਰਿਆ ਦਾ ਕੋਈ ਕਰਮ ਨਹੀਂ ਬਣਦਾ, ਨਾ ਚੰਗਾ ਨਾ ਮਾੜਾ, ਸੁਭਾਵਕ ਕਿਰਿਆ। ਤੇ ਕਰਮ ਬਣਦਾ ਜਦੋਂ ਸਾਡੀ ਹੰਗਤਾ ਮਿਲ ਗਈ। ਚੰਗੇ ਕੰਮ ਚ ਵੀ ਹੰਗਤਾ ਮਿਲਣੀ ਹੈ, ਮਾੜੇ ਕੰਮ ਚ ਵੀ ਹੰਗਤਾ ਮਿਲਣੀ। ਇਸ ਲਈ ਇੱਕ ਨੇ ਪੁੰਨ ਬਣ ਜਾਣਾ ਤੇ ਇੱਕ ਨੇ ਪਾਪ ਬਣ ਜਾਣਾ, ਇੱਕ ਨੇ ਨਰਕ ਵਾਲੇ ਪਾਸੇ ਨੂੰ ਲੈ ਕੇ ਜਾਣਾ ਤੇ ਇੱਕ ਨੇ ਸਵਰਗ ਵਾਲੇ ਪਾਸੇ ਨੂੰ ਲੈ ਕੇ ਜਾਣਾ। ਤੇ ਜਦੋਂ ਬ੍ਰਹਮ ਗਿਆਨ ਹੋ ਗਿਆ ਤੇ ਸੁਰਗ ਨਰਕ ਤੇ ਮੈਂ ਰਹੇ, ਉਹ ਪਾਪ ਪੁੰਨ ਦੋਨਾਂ ਤੇ ਰਹਿ ਗਏ। ਪਾਪ ਹੁਣ ਤਾਂ ਕਈ ਕਹਾਵਤ, ਉਹ ਨਰਕ ਕੋ ਸੁਰਗ ਬਖਸ਼ਾਵਤ, ਆਲ ਜਲ ਮਾਇਆ ਜੰਜਾਲ ਹੋ ਗਿਆ। ਤੋ ਇਸ ਕਰਕੇ ਵੀ ਕਰਮ ਜਿਹੜਾ ਕਿਰਿਆ ਅਸੀਂ ਕਰਦੇ ਹਾਂ ਦੇਖਣ ਦਾ ਵੀ ਕਰਮ ਹੈ। ਦੇਖਣ ਦੇ ਵਿੱਚ ਦੇਖੋ ਅੱਖਾਂ ਨੇ ਆਪਣਾ ਕੰਮ ਕਰੀ ਜਾਣਾ, ਪਰ ਇਹ ਅਸੀਂ ਸੋਚਣਾ ਵੀ ਕਿਤੇ ਅਸੀਂ ਮਾੜਾ ਕਰਮ ਤਾਂ ਨਹੀਂ ਕਰ ਰਹੇ ਅੱਖਾਂ ਦੇ ਨਾਲ, ਉਹ ਤਾਂ ਜਮ੍ਹਾਂ ਹੋ ਰਿਹਾ ਹੈ। ਅਰ ਅਜਿਹਾ ਸਮਾਂ ਆਉਣ ਵਾਲਾ ਹੈ ਜਿੱਥੇ ਇੱਕ ਇੱਕ ਪਾਈ ਦਾ ਹਿਸਾਬ ਰਤੀਓ ਮਾਸਾ ਤੋਲ ਕਢਾਏਗਾ। ਇੱਕ ਇੱਕ ਦਿਨ ਦਾ ਮਾੜਾ ਦੇਖਿਆ ਵਾ ਤੇਰੇ ਸਾਹਮਣੇ ਆ ਜਾਣਾ ਵੀ ਆਹ ਦੇਖ ਲੈ। ਕਿਸੇ ਤੇ ਮੂਵੀ ਕੈਮਰਾ ਫਿੱਟ ਕੀਤਾ ਹੋਵੇ ਯਾਰ, ਉਹਨੂੰ ਪਤਾ ਨਾ ਲੱਗੇ ਵੀ ਮੈਂ ਕੀ ਕਰਦਾ, ਉਹ ਸਾਰਾ ਕੁਛ ਉਹਦੇ ਵਿੱਚ ਆ ਜਾਵੇ, ਮੁਕਰ ਕੇ ਦਿਖਾਵੇ ਕਿਵੇਂ ਮੁਕਰ। ਰੱਬ ਨੇ ਜਦੋਂ ਸੰਸਾਰ ਦੇ ਵਿੱਚ ਸਾਨੂੰ ਭੇਜਿਆ ਨਾ, ਸਾਡੇ ਦਿਮਾਗ ਦੇ ਵਿੱਚ ਮੂਵੀ ਕੈਮਰਾ ਰੱਬ ਦਾ ਫਿੱਟ ਕੀਤਾ ਹੋਇਆ ਵਿੱਚ, ਇਹਦੇ ਨਾਲ ਦੀ ਨਾਲ ਫੋਟੋ ਖਿੱਚ ਰਿਹਾ ਸਾਰੀ। ਅਰੇ ਸਾਰੇ ਦਾ ਸਾਰਾ ਲਿਜਾ ਕੇ ਉੱਥੇ ਚਿੱਠਾ ਰੱਖ ਦੇਣ ਵੀ ਆਹ ਦੇਖੋ ਜੀ ਆਹ ਕੀਤਾ ਇਹਨੇ। ਰੱਬ ਦਾ ਪ੍ਰਬੰਧ, ਇਹ ਸਰਕਾਰਾਂ ਦੇ ਕਿਹੜੇ ਪ੍ਰਬੰਧ, ਜਿਹੜਾ ਰੱਬ ਦਾ ਪ੍ਰਬੰਧ ਸਾਡੇ ਸਿਰ ਦੇ ਵਿੱਚ ਫਿੱਟ ਕੀਤਾ ਹੋਇਆ। ਉਹਨੂੰ ਕੈਮਰੇ ਨੂੰ ਕੱਢ ਕੇ ਦਿਖਾ ਦਿਓ ਬਾਹਰ ਨਾਲੇ, ਜੋ ਕੁਛ ਵੀ ਕਰਦੇ ਹਾਂ ਸਾਰਾ ਕੁਝ ਰਿਕਾਰਡ ਹੋ ਰਿਹਾ, ਜੋ ਬੋਲਦੇ ਹਾਂ ਉਹ ਵੀ ਰਿਕਾਰਡ ਹੋ ਰਿਹਾ। ਤੋ ਇਸ ਕਰਕੇ ਸੁਣਨਾ, ਦੇਖਣਾ, ਬੋਲਣਾ, ਚੱਲਣਾ ਸਭ ਠੀਕ ਕਰ ਦੇਣਾ ਚਾਹੀਦਾ, ਖਾਣਾ ਸਭ ਕੁਛ ਕਰ ਦੇਣਾ ਚਾਹੀਦਾ। ਤੇ ਇਹ ਹੈ ਕਿਰਿਆਮਾਨ। ਕਿਰਿਆਮਾਨ ਕਰਮ ਦੇ ਵਿੱਚ ਜੋ ਅਸੀਂ ਕੀਤਾ ਉਹ ਸੰਚਤ ਦੇ ਵਿੱਚ ਜਾ ਕੇ, ਸੰਚਤ ਦਾ ਨਾਮ ਹੈ ਇਕੱਠੇ ਹੋਣਾ, ਇਹ ਕਰਮ ਇੱਕ ਵਾਰੀ ਉੱਥੇ ਜਮ੍ਹਾਂ ਹੋ ਜਾਣਾ। ਇਹ ਨਹੀਂ ਵੀ ਜਿਹੜਾ ਤੁਸੀਂ ਅੱਜ ਕੀਤਾ ਨਾ ਇਹਦਾ ਫਲ ਅੱਜ ਹੀ ਮਿਲ ਜਾਏ। ਲੋਕ ਬੜੇ ਕਾਹਲੇ ਪਏ ਪਏ ਨੇ, ਅਹ ਜੀ ਮੈਨੂੰ ਗੁਰਦੁਆਰੇ ਵੀ ਮੈਂ ਜਾਂਦਾ, ਅੰਮ੍ਰਿਤ ਵੀ ਛਕ ਲਿਆ, ਮੇਰੇ ਗੁਆਂਢੀ ਜਿਹੜੇ ਸ਼ਰਾਬ ਵੀ ਪੀਂਦੇ ਆ, ਮਾਸ ਵੀ ਖਾਂਦੇ ਆ, ਮਾੜੇ ਕੰਮ ਵੀ ਕਰਦੇ ਆ। ਦੇਖੋ ਜੀ ਸਾਡੇ ਨਾਲੋਂ ਤਾਂ ਮੂਹਰੇ ਨਾ ਹੋ, ਮੂਹਰੇ ਕਿੱਥੇ ਨੇ ਤੇਰੇ ਨਾਲੋਂ। ਚੋਰ ਨੂੰ ਖਾਂਦੇ ਨੂੰ ਨਹੀਂ ਦੇਖੀਦਾ, ਚੋਰ ਦੇ ਕੁੱਟ ਪੈਂਦੀ ਦੇਖੀਦੀ ਆ, ਤੈਨੂੰ ਕਿਹਨੇ ਕਹਿਤਾ ਵੀ ਠੀਕ ਨਾ ਹੋ। ਉਹ ਪਿਛਲਾ ਜਿਹੜਾ ਕੀਤਾ ਹੈ ਸੰਚਿਤ ਕਰਮ ਦੇ ਵਿੱਚੋਂ ਪਰਾਲਭ ਦਾ ਟੁਕੜਾ ਕੱਢਦਾ ਪਰਮਾਤਮਾ, ਢੇਰ ਹੈ ਉਹਦੇ ਵਿੱਚ ਜਿੰਨਾ ਵੀ ਆ ਗਿਆ, ਉਹਦੇ ਵਿੱਚ ਜਿੰਨਾ ਸ਼ੁਭ ਕਰਮ ਦਾ ਹਿੱਸਾ ਆ ਗਿਆ ਉਹਨਾਂ ਤੇਰੀ ਜ਼ਿੰਦਗੀ 'ਚ ਸੁੱਖ ਮਿਲੂਗਾ। ਜਿੰਨਾ ਪਾਪ ਕਰਮ ਦਾ ਕੀਤਾ ਹੋਇਆ ਹਿੱਸਾ ਉਹਦੇ 'ਚ ਆ ਗਿਆ, ਪ੍ਰਲਬਧ ਬਣ ਗਈ ਪਹਿਲਾਂ, ਉਹਦੇ ਅਨੁਸਾਰ ਦੁੱਖ ਤੇ ਸੁੱਖ ਮਿਲੀ ਜਾਣੇ। ਤਾਂ ਕਿ ਤਿਵੀਤ ਕਰਾਉਣ ਵਾਲਿਆਂ ਨੇ ਤਾਂ ਆਪਣੀਆਂ ਦੁਕਾਨਾਂ ਚਲਾਉਣੀਆਂ ਨਾ, ਕੋਈ ਕੁਛ ਨਹੀਂ ਕਰ ਸਕਦਾ, ਕਰਮ ਨਹੀਂ ਕੋ ਬਦਲ ਸਕਦਾ। ਜੇ ਵੇ ਇਹ ਕਰਮ ਕਮਾਉਂਦੇ ਤੇ ਵੇਹੋ ਫਲ ਤੇ ਫਲਣਾ ਉਹਨਾਂ ਨੇ। ਹਾਂ ਗੁਰ ਕਾ ਸ਼ਬਦ ਕੱਟ ਹੈ ਕੋਟ ਕਰ, ਇਹ ਗੱਲ ਮੰਨੋ। ਸੰਚਿਤ ਪ੍ਰਾਰਬਧ ਕਿਰਿਆਮਾਨ, ਇਹ ਤਿੰਨ ਪ੍ਰਕਾਰ ਦੇ ਕਰਮ ਨੇ। ਸਰੀਰ ਸਾਡਾ ਕਰਮ ਦੇ ਅਨੁਸਾਰ ਹੈ, ਇਹ ਤਾਂ ਅਸੀਂ ਵੀ ਜੋ ਜੀਵ ਨੇ ਕਰਮ ਕੀਤੇ ਉਹਦੇ ਅਨੁਸਾਰ ਸਾਰੀਆਂ ਦੇਹਾਂ ਪੂਰੇ ਸੰਸਾਰ ਦੀਆਂ ਕਰਮ ਦੇ ਅਨੁਸਾਰ ਬਣਦੀਆਂ। ਹੁਣ ਆਪਾਂ ਇਹਨੂੰ ਥੋੜਾ ਜਿਹਾ ਅੱਗੇ ਸਮਝੀਏ ਕਿ ਜਿਸ ਵੇਲੇ ਜੀਵ